ਤੁਸੀਂ ਹੋ SBS ਪੰਜਾਬੀ ਦੇ ਨਾਲ। ਹਾਜ਼ਰੀਨ, ਇਸ ਵੇਲੇ ਸਾਡੇ ਨਾਲ ਟੈਲੀਫੋਨ ਲਾਈਨ ਦੇ ਜ਼ਰੀਏ ਜੁੜੇ ਹਨ ਜਜਬੀਰ ਸਿੰਘ ਜੀ, ਜਿਨ੍ਹਾਂ ਨੂੰ ਮੈਲਬਨ ਦੇ ਇੱਕ ਕਾਉਂਸਲ, ਵਿਟਲ ਸੀ ਕਾਉਂਸਲ ਨੇ ਕਮਿਊਨਿਟੀ ਵੈਲਬੀਇੰਗ ਅਫਸਰ ਥਾਪਿਆ ਹੈ। ਵੈਸੇ ਵੀ ਇੱਕ ਅਰਸੇ ਤੋਂ ਫੈਮਿਲੀ ਵਾਇਲੈਂਸ, ਘਰੇਲੂ ਹਿੰਸਾ ਦੇ ਨਿਵਾਰਨ ਵਿੱਚ ਕੰਮ ਕਾਜ ਕਰਦੇ ਆਏ ਹਨ। ਵੱਡੀ ਗੱਲ ਹੈ ਕਿ ਆਤਮ ਹੱਤਿਆ ਜਦ ਹੁੰਦੀ ਹੈ ਜਾਂ ਮਾਨਸਿਕ ਤਣਾਅ ਹੁੰਦਾ ਹੈ, ਉਸ ਦੇ ਬਚਾਅ ਵਾਸਤੇ ਵੀ ਇਹ ਕੰਮ ਕਾਜ ਕਰ ਰਹੇ ਹਨ। ਸੋਹਣੀ ਗੱਲ ਮੈਨੂੰ ਇਹ ਲੱਗੀ ਕਿ ਘਰੇਲੂ ਹਿੰਸਾ ਦੇ ਨਿਵਾਰਨ ਦੀ ਜਦ ਅਸੀਂ ਗੱਲ ਕਰਦੇ ਹਾਂ ਤਾਂ ਆਮ ਤੌਰ 'ਤੇ ਮਹਿਲਾਵਾਂ ਸਾਹਮਣੇ ਆਉਂਦੀਆਂ ਹਨ, ਪਰ ਇਹ ਵੀ ਵੱਧ ਚੜ੍ਹ ਕੇ ਇਸ 'ਚ ਯੋਗਦਾਨ ਪਾ ਰਹੇ ਹਨ। ਸੋ ਜੀ, ਜਸਬੀਰ ਜੀ, ਬੜਾ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ, ਮਨਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ SBS ਦੇ ਵੀਡੀਓ ਵਿੱਚ ਵੈਲਕਮ ਕਰਨ
ਜੀ। ਆਇਆਂ ਨੂੰ ਤੁਹਾਡਾ ਜੀ, ਮੈਂ ਸ਼ੁਰੂਆਤ ਪਹਿਲਾਂ ਕਰਾਂਗੀ ਕਿ ਤੁਸੀਂ ਬ੍ਰਦਰਹੁੱਡ ਆਫ ਸੇਂਟ ਲਾਰੈਂਸ ਨਾਲ ਜੁੜੇ ਰਹੇ ਹੋ, ਸੇਫਰ ਐਂਡ ਸਟਰੋਂਗਰ ਕਮਿਊਨਿਟੀਜ਼ ਦੀ ਗੱਲਬਾਤ ਕਰਦੇ ਰਹੇ ਹੋ ਕਿ ਜਦ ਤੱਕਰ ਪਰਿਵਾਰ ਖੁਸ਼ਹਾਲ ਨਹੀਂ ਹੋਣਗੇ ਤਾਂ ਸਾਡਾ ਸਮਾਜ ਖੁਸ਼ਹਾਲ ਨਹੀਂ ਹੋਵੇਗਾ। ਸੋ ਉਸ ਦੇ ਤਜਰਬੇ ਬਾਰੇ ਦੱਸੋ ਅਤੇ ਫਿਰ ਅਸੀਂ ਗੱਲਬਾਤ ਕਰਦੇ ਹਾਂ ਕੋਵਿਡ ਦੇ ਦੌਰਾਨ ਤੁਸੀਂ ਕੀ ਕੁਝ ਵੇਖਿਆ ਹੈ।
ਹਾਂਜੀ, ਜਿਵੇਂ ਕਿ ਡੋਮੈਸਟਿਕ ਵਾਇਲੈਂਸ ਜਾਂ ਫੈਮਿਲੀ ਵਾਇਲੈਂਸ ਦੀ ਗੱਲ ਜਦੋਂ ਵੀ ਆਉਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਔਰਤਾਂ ਹੀ ਹਮੇਸ਼ਾ ਪਿਸਦੀਆਂ ਨੇ ਅਤੇ ਇਹਦੇ ਮੇਨ ਪ੍ਰੈਪਰੇਟਰ ਜਾਂ ਇਸ ਨੂੰ ਕਰਨ ਵਾਲੇ ਮੇਲ ਮੈਂਬਰ ਹੁੰਦੇ ਹਨ। ਅਤੇ ਜਦੋਂ ਤੱਕ ਇੱਕ ਪਰਿਵਾਰ ਦੇ ਵਿੱਚ ਇਹ ਵਿਤਕਰਾ ਰਹੇਗਾ, ਅਲੱਗ ਅਲੱਗ ਰਹਾਂਗੇ ਤਾਂ ਉਦੋਂ ਤੱਕ ਕੁਛ ਨਹੀਂ ਹੋ ਸਕਦਾ, ਉਦੋਂ ਤੱਕ ਕੋਈ ਖੁਸ਼ਹਾਲੀ ਨਹੀਂ ਆ ਸਕਦੀ। ਅਤੇ ਜੋ ਸਾਡਾ ਇਹ ਪ੍ਰੋਜੈਕਟ ਸੀਗਾ ਬ੍ਰਦਰਹੁੱਡ ਆਫ ਸੇਂਟ ਲਾਰੈਂਸ ਦਾ, ਜੋ ਬਹੁਤ ਹੀ ਸਕਸੈਸਫੁਲ ਪ੍ਰੋਜੈਕਟ ਹੈ, ਉਸਦੇ ਅੰਡਰ ਸਾਡਾ ਇਹੀ ਮੋਟੋ ਸੀ ਕਿ ਅਸੀਂ ਫੈਮਿਲੀ ਨੂੰ ਇੱਕ ਛੱਤ ਥੱਲੇ ਲੈ ਕੇ ਆਈਏ, ਉਹਨਾਂ ਨੂੰ ਇੱਕ ਗੱਲਬਾਤ ਦਾ ਮੌਕਾ ਦਈਏ ਅਤੇ ਉਹਨਾਂ ਨੂੰ ਅੱਗੇ ਗਰੋ ਕਰਨ ਦਾ ਮੌਕਾ ਦਈਏ।
ਘਰੇਲੂ ਹਿੰਸਾ ਨੂੰ ਰੋਕਣ ਬਾਰੇ ਜਿਹੜੇ ਉਪਰਾਲੇ ਹਨ ਉਹਨਾਂ ਬਾਰੇ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ। ਪਹਿਲਾਂ ਮੈਂ ਜ਼ਰਾ ਪੁੱਛਣਾ ਚਾਹਾਂਗੀ, ਮੈਂਟਲ ਹੈਲਥ ਦੇ ਪੱਖੋਂ ਵੀ ਤੁਸੀਂ ਕਾਫੀ ਕਾਰਜਸ਼ੀਲ ਰਹੇ ਹੋ ਅਤੇ ਹੁਣ ਜਦ ਕੋਵਿਡ ਦਾ ਦੌਰ ਆਇਆ ਹੈ, ਇਸ ਪ੍ਰਕੋਪ ਨੇ ਸਾਰੇ ਪਰਿਵਾਰਾਂ ਨੂੰ ਕਾਫੀ ਮੁਤਾਸਰ ਕੀਤਾ ਹੈ, ਖਾਸ ਤੌਰ 'ਤੇ ਜਿਹੜੇ ਪ੍ਰਵਾਸੀ ਹਨ। ਸੋ ਉਸ ਬਾਰੇ ਦੱਸੋ, ਕਿਉਂਕਿ ਹੁਣ ਤੁਹਾਨੂੰ ਕਮਿਊਨਿਟੀ ਵੈਲਬੀਇੰਗ ਅਫਸਰ ਥਾਪਿਆ ਗਿਆ ਹੈ, ਪ੍ਰੀਵੈਂਸ਼ਨ ਆਫ ਸੁਸਾਈਡ ਵਾਸਤੇ ਵੀ ਤੁਸੀਂ ਕੰਮ ਕਰਨਾ ਹੈ, ਕੋਵਿਡ ਦੇ ਪ੍ਰਕੋਪ ਬਾਰੇ ਦੱਸੋ ਕੀ ਅਸਰ ਪਿਆ ਹੈ ਸਾਡੇ ਭਾਈਚਾਰੇ 'ਤੇ।
ਹਾਂਜੀ, ਮਨਪ੍ਰੀਤ ਜੀ, ਜਿਵੇਂ ਕਿ ਤੁਸੀਂ ਕਿਹਾ ਕਿ ਮੈਨੂੰ ਕਮਿਊਨਿਟੀ ਵੈਲਬੀਇੰਗ ਅਫਸਰ ਥਾਪਿਆ ਗਿਆ ਹੈ, ਇਸ ਰੋਲ ਦੇ ਅੰਦਰ ਜੋ ਮੇਰਾ ਮੁੱਖ ਟੀਚਾ, ਜੋ ਮੈਨੂੰ ਮੁੱਖ ਕੰਮ ਦਿੱਤਾ ਗਿਆ ਹੈ, ਉਸ ਦੇ ਅੰਦਰ ਕੋਵਿਡ-19 ਦੇ ਜੋ ਪ੍ਰਭਾਵ ਪਏ ਹਨ ਸਾਡੀ ਕਮਿਊਨਿਟੀ ਦੇ ਉੱਤੇ, ਉਹ ਕੋਈ ਵੀ ਹੋ ਸਕਦੇ ਹਨ, ਲੀਗਲ, ਇਕਨੋਮਿਕਲ, ਸੋਸ਼ਲ, ਮੈਂਟਲ, ਡੋਮੈਸਟਿਕ ਵਾਇਲੈਂਸ, ਇਹ ਸਾਰੇ ਇੱਕ ਦੀਆਂ ਤੰਦਾਂ ਇੱਕ ਦੂਜੇ ਦੇ ਨਾਲ ਜੁੜਦੀਆਂ ਹਨ। ਅਤੇ ਕੋਵਿਡ-19 ਜਦੋਂ ਆਇਆ ਤਾਂ ਇੱਕਦਮ ਸਾਰਿਆਂ ਦੀ ਜ਼ਿੰਦਗੀ ਰੁਕ ਗਈ, ਜਦੋਂ ਕਿ ਉਸ ਤੋਂ ਪਹਿਲਾਂ ਅਸੀਂ ਇਹ ਸੋਚਦੇ ਸੀ ਕਿ ਇੱਕ ਦਿਨ ਵੀ ਅਸੀਂ ਘਰੇ ਨਹੀਂ ਬੈਠ ਸਕਦੇ, ਇੱਕ ਦਿਨ ਵੀ ਸਾਡਾ ਕੰਮ ਬੰਦ ਹੋ ਗਿਆ ਤਾਂ ਸਾਡਾ ਅਗਲੇ ਦਿਨ ਦਾ ਕਿਵੇਂ ਚੱਲੂਗਾ, ਗੁਜ਼ਾਰਾ ਕਿਵੇਂ ਚੱਲੂਗਾ। ਪਰ ਕੋਵਿਡ-19 ਸਾਨੂੰ ਬਹੁਤ ਕੁਛ ਸਿਖਾ ਵੀ ਗਿਆ, ਬੜੇ ਸਾਨੂੰ ਇਹ ਚੈਲੰਜ ਵੀ ਦੇ ਕੇ ਗਿਆ ਹੈ, ਅਤੇ ਇਹਦੇ ਕਾਰਨ ਜਿਹੜੀਆਂ ਮੁਸ਼ਕਲਾਂ ਆਈਆਂ ਹਨ ਉਹਦੇ ਵਿੱਚ ਮੈਂਟਲ ਹੈਲਥ ਅਤੇ ਡਿਪਰੈਸ਼ਨ ਦਾ ਇਸ਼ੂ ਬਹੁਤ ਹੀ ਪ੍ਰੋਮੀਨੈਂਟ ਹੈ, ਬਹੁਤ ਹੀ ਉੱਤੇ ਆਉਂਦਾ ਹੈ, ਅਤੇ ਉਸਦੇ ਨਾਲ ਦੂਜੇ ਜੋ ਇਸ਼ੂ ਹਨ ਉਹ ਵੀ ਕਨੈਕਟਡ ਹੀ ਹਨ। ਤਾਂ ਅਸੀਂ ਇੱਥੇ ਇਕੱਲੇ ਮੈਂਟਲ ਹੈਲਥ ਦਾ ਹੀ ਅਸੀਂ ਫੋਕਸ ਨਹੀਂ ਕਰ ਸਕਦੇ, ਸਾਨੂੰ ਸਾਰਿਆਂ ਨੂੰ ਕਲੈਕਟਿਵਲੀ ਲੈ ਕੇ ਚੱਲਣਾ ਪਏਗਾ, ਅਤੇ ਉਸਦੇ ਉਸ ਇਹਨਾਂ ਸਭ ਚੀਜ਼ਾਂ ਨੂੰ ਡੀਲ ਕਰਨ ਲਈ ਵਿਟਲ ਸੀ ਕੌਂਸਲ ਦੇ ਆਪਣੇ ਪ੍ਰੋਗਰਾਮ ਹਨ, ਉਸ ਤੋਂ ਬਿਨਾਂ ਹੋਰ ਸਰਵਿਸ ਪ੍ਰੋਵਾਈਡਰ ਦੇ ਵੀ ਹਨ। ਮੈਂ ਬ੍ਰਦਰਹੁੱਡ ਆਫ ਸੇਂਟ ਲਾਰੈਂਸ ਦੇ ਨਾਲ ਅਟੈਚਡ ਹਾਂ ਕੌਂਸਲ ਵੱਲੋਂ, ਅਤੇ ਬ੍ਰਦਰ ਆਫ ਸੇਂਟ ਲਾਰੈਂਸ ਦੇ 95 ਪ੍ਰੋਗਰਾਮ ਹਨ ਡਿਫਰੈਂਟ ਸੋਸ਼ਲ ਇਸ਼ੂਸ ਅਤੇ ਡਿਫਰੈਂਟ ਡੈਮੋਗ੍ਰਾਫੀ ਦੇ ਲਈ। ਤਾਂ ਮੇਨ ਟੀਚਾ ਜੋ ਸਾਡਾ ਹੈ, ਇਹ ਸਾਡੀ ਕਮਿਊਨਿਟੀ ਨੂੰ ਉਹਨਾਂ ਪ੍ਰੋਗਰਾਮਾਂ ਦੇ ਨਾਲ ਜੋੜਨਾ ਅਤੇ ਉਹਨਾਂ ਪ੍ਰੋਗਰਾਮਾਂ ਨੂੰ ਸਾਡੀ ਕਮਿਊਨਿਟੀ ਦੇ ਅਕੋਰਡਿੰਗ ਢਾਲਣਾ ਹੈ।
ਠੀਕ, ਅਤੇ ਅਗਰ ਕੋਈ ਲੋੜਵੰਦ ਤੁਹਾਡੇ ਨਾਲ ਰਾਬਤਾ ਕਰਦਾ ਹੈ ਤਾਂ ਫਿਰ ਤੁਸੀਂ ਮਤਲਬ ਇਹਨਾਂ ਪ੍ਰੋਗਰਾਮਾਂ ਨਾਲ ਉਹਨਾਂ ਦੀ ਸਾਂਝ ਪਾਉਂਦੇ ਹੋ?
ਹਾਂਜੀ, ਜੇਕਰ ਕਿਸੇ ਲੋੜਵੰਦ ਨੂੰ ਕੋਈ ਲੋੜ ਹੈ ਤਾਂ ਅਸੀਂ ਉਹਨਾਂ ਨੂੰ ਰੈਫਰ ਕਰਦੇ ਹਾਂ ਉਹਨਾਂ ਦੀ ਲੋੜ ਦੇ ਅਨੁਸਾਰ, ਜਿੱਥੇ ਵੀ ਉਹਨਾਂ ਨੂੰ ਢੁਕਵਾਂ ਹੱਲ ਮਿਲ ਸਕੇ। ਬਾਕੀ ਅਸੀਂ ਓਵਰਆਲ ਕਮਿਊਨਿਟੀ ਤੋਂ ਉਹਨਾਂ ਦੇ ਵਿਊ ਲੈਂਦੇ ਹਾਂ, ਉਹਨਾਂ ਦੀ ਫੀਡਬੈਕ ਲੈਂਦੇ ਹਾਂ, ਉਹਨਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਹਾਂ ਅਸੀਂ ਨਵੇਂ ਪ੍ਰੋਗਰਾਮ ਜਾਂ ਜੋ ਹੁਣ ਚੱਲ ਰਹੇ ਹਨ ਪ੍ਰੋਗਰਾਮ ਉਹਨਾਂ ਨੂੰ ਉਹਨਾਂ ਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਾਂ।
ਇੱਥੇ ਸਰੋਤੇ ਸ਼ਾਇਦ ਨਾ ਸਮਝ ਪਾਉਣ ਕਿ ਵਿਟਲਸੀ ਕਾਉਂਸਲ ਕਿਹੜਾ ਹੈ, ਕਿਉਂਕਿ ਆਸਟ੍ਰੇਲੀਆ ਭਰ 'ਚ ਇਸ ਵੇਲੇ ਲੋਕ ਤੁਹਾਡੀ ਗੱਲਬਾਤ ਸੁਣ ਰਹੇ ਹਨ। ਸੋ ਜ਼ਰਾ ਜਿਹਾ ਇੱਕ ਆਈਡੀਆ ਦਿਓ, ਇਹ ਕਿਹੜਾ ਕਿੱਤਾ ਹੈ, ਕਿਤਨੇ ਕੁ ਭਾਰਤੀ ਪਿਛੋਕੜ ਦੇ ਲੋਕ ਇੱਥੇ ਵਸਦੇ ਹਨ ਜਿੱਥੇ ਤੁਸੀਂ ਇਹ ਕੰਮਕਾਜ ਹੁਣ ਆਰੰਭ ਰਹੇ ਹੋ?
ਵਿਟਲਸੀ ਕਾਉਂਸਲ ਮੈਲਬਰਨ ਦੇ ਨੌਰਥ ਦੇ ਵਿੱਚ ਪੈਂਦਾ ਹੈ। ਇਸ ਦੇ ਵਿੱਚ ਮੇਨ ਏਰੀਆ ਥੋਮਸ ਟਾਊਨ, ਲੈਲਰ, ਐਪਿੰਗ, ਵੋਲਟ, ਇਹ ਏਰੀਆਸ ਦੇ ਵਿੱਚ ਪੈਂਦਾ ਹੈ। ਮਿਲ ਪਾਰਕ, ਸਾਊਥ ਮਲੈਂਗ, ਮਰੰਡਾ ਐਂਡ ਵਿਟਲਸੀ ਓਬਵੀਅਸਲੀ, ਤੇ ਇਹ ਸਾਰੇ ਦੇ ਵਿੱਚ ਇੰਡੀਅਨ ਕਮਿਊਨਿਟੀ ਐਂਡ ਸਪੈਸ਼ਲੀ ਪੰਜਾਬੀ ਕਮਿਊਨਿਟੀ ਦੀ ਬਹੁਤਾਤ ਹੈ। ਜੇ ਬੱਸਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਤਲੇ ਤਿੰਨ ਜਾਂ ਚਾਰ ਕਮਿਊਨਿਟੀ ਦੇ ਵਿੱਚੋਂ ਤੀਜੇ ਜਾਂ ਚੌਥੇ ਨੰਬਰ ਦਿੱਤੇ ਆ, ਆਪਣੀ ਇੰਡੀਅਨ ਕਮਿਊਨਿਟੀ ਦਾ ਨੰਬਰ ਆਉਂਦਾ ਹੈ।
ਠੀਕ ਹੈ, ਤੇ ਤੁਸੀਂ ਜਿਹੜੇ ਇਹ ਪ੍ਰੋਗਰਾਮ ਦੇ ਨਾਲ ਲੋਕਾਂ ਨੂੰ ਜੋੜੋਗੇ, ਕੀ ਇਹ ਸਿਰਫ ਤੇ ਸਿਰਫ ਇੱਥੇ ਦੇ ਪੱਕੇ ਵਸਨੀਕਾਂ ਵਾਸਤੇ ਹੈ ਜਾਂ ਇੱਥੇ ਦੇ ਨਾਗਰਿਕਾਂ ਵਾਸਤੇ ਹੈ, ਜਾਂ ਫਿਰ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਬਾਹਰੋਂ ਆਏ ਹਨ ਜਾਂ ਟੈਂਪਰਰੀ ਮਾਈਗ੍ਰੈਂਟਸ ਹਨ, ਅਸਥਾਈ ਜਿਹੜੇ ਤੌਰ 'ਤੇ ਇੱਥੇ ਰਹਿ ਰਹੇ ਹਨ, ਕੀ ਉਹਨਾਂ ਵਾਸਤੇ ਵੀ ਇਹ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਨੇ?
ਇਹ ਬਹੁਤ ਹੀ ਇੰਪੋਰਟੈਂਟ ਸਵਾਲ ਹੈ। ਜੋ ਪ੍ਰੋਗਰਾਮ ਪ੍ਰੋਡਕਟ ਆਫ ਸੇਂਟ ਲਾਰੈਂਸ ਜਾਂ ਦੂਜੇ ਸਰਵਿਸ ਪ੍ਰੋਵਾਈਡਰਾਂ ਦੇ ਹਨ, ਇਹ ਸਾਰਿਆਂ ਲਈ ਹੀ ਖੁੱਲ੍ਹੇ ਹਨ। ਬਹੁਤ ਹੀ ਥੋੜ੍ਹੇ ਪ੍ਰੋਗਰਾਮ ਹੋਣਗੇ ਜੋ ਕਿ ਸਪੈਸੀਫਿਕਲੀ ਸਿਟੀਜ਼ਨਸ ਦੇ ਲਈ ਜਾਂ ਇੱਥੋਂ ਦੇ ਪੱਕੇ ਵਸਨੀਕਾਂ ਲਈ ਹਨ, ਨਹੀਂ ਤਾਂ ਸੋਸ਼ਲ ਵੈਲਬੀਇੰਗ, ਇਕਨੋਮਿਕ ਵੈਲਬੀਇੰਗ, ਮੈਂਟਲ ਹੈਲਥ ਇਸ਼ੂ ਜਿਹੜੇ ਕਿ ਬਹੁਤ ਇੰਪੋਰਟੈਂਟ ਇਸ਼ੂ ਹਨ, ਇਹ ਡੋਮੈਸਟਿਕ ਵਾਇਲੈਂਸ, ਇਹ ਸਾਰਿਆਂ ਨੂੰ ਹੀ ਕਵਰ ਕਰਦੇ ਹਨ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜੋ ਪ੍ਰੋਗਰਾਮ ਹਨ ਇਕੱਲੇ ਵਿਟਲਸੀ ਕਾਉਂਸਲ ਲਈ ਨਹੀਂ ਹਨ, ਇਹ ਜੇ ਆਸਟ੍ਰੇਲੀਆ ਦੇ ਵਿੱਚ ਕਿਤੋਂ ਵੀ ਕਿਸੇ ਨੂੰ ਕੋਈ ਲੋੜ ਹੈ ਤਾਂ ਬ੍ਰਦਰਹੁੱਡ ਆਫ ਸੇਂਟ ਲਾਰੈਂਸ ਦੀਆਂ ਆਰਗਨਾਈਜੇਸ਼ਨ ਦੇ ਥੱਲੇ ਅਲੱਗ ਅਲੱਗ ਸਟੇਟਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਹੋਰ ਪ੍ਰੋਗਰਾਮ ਵੀ ਚੱਲਦੇ ਹਨ, ਤਾਂ ਅਸੀਂ ਉਹਨਾਂ ਨੂੰ ਉੱਥੇ ਵੀ ਰਾਬਤਾ ਬਣਾ ਸਕਦੇ ਹਾਂ ਤੇ ਉੱਥੇ ਵੀ ਉਹਨਾਂ ਦੇ ਅਕੋਰਡਿੰਗ ਉਸ ਪ੍ਰੋਗਰਾਮ ਨੂੰ ਜੋ ਸਾਨੂੰ ਇੱਥੋਂ ਫੀਡਬੈਕ ਮਿਲੇਗੀ ਉਹਦੇ ਅਕੋਰਡਿੰਗ ਅਸੀਂ ਢਾਲ ਸਕਦੇ ਹਾਂ।
ਜੀ, ਮਾਨਸਿਕ ਸਿਹਤ ਇੱਕ ਇਹੋ ਜਿਹਾ ਪ੍ਰਕੋਪ ਹੈ ਜਿਸ ਨੂੰ ਬੜਾ ਅਣਡਿੱਠਿਆ, ਅਣਦੇਖਿਆ ਜਿਹਾ ਪ੍ਰਕੋਪ ਮੰਨਿਆ ਜਾਂਦਾ ਹੈ, ਕਿਉਂਕਿ ਬਹੁਤੇ ਲੋਕ ਇਸ ਬਾਰੇ ਗੱਲ ਨਹੀਂ ਕਰਦੇ, ਇਸ ਦੇ ਲੱਛਣ ਨਹੀਂ ਪਹਿਚਾਣਦੇ, ਅਤੇ ਸਭ ਤੋਂ ਵੱਡੀ ਗੱਲ ਖਾਸ ਤੌਰ 'ਤੇ ਜਿਹੜੇ ਪ੍ਰਵਾਸੀ ਹਨ ਉਹ ਮਦਦ ਵਾਸਤੇ ਸਾਹਮਣੇ ਆਉਂਦੇ ਹੀ ਨਹੀਂ, ਮਦਦ ਮੰਗਦੇ ਹੀ ਨਹੀਂ। ਸੋ ਉਸ ਬਾਰੇ ਤੁਸੀਂ ਜਿਹੜੇ ਅੱਜ ਸਰੋਤੇ ਗੱਲਾਂ ਬਾਤਾਂ ਤੁਹਾਡੀਆਂ ਸੁਣ ਰਹੇ ਹਨ, ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਇਹੋ ਜਿਹੀ ਮਦਦ ਲੈਣੀ ਜ਼ਰੂਰੀ ਹੈ?
ਜੋ ਸਾਡੇ ਪਿਛੋਕੜ ਦੇ ਸਮਾਜਿਕ ਸਰੋਕਾਰ ਹਨ ਉਹਨਾਂ ਦੇ ਅਨੁਸਾਰ ਮਾਨਸਿਕ ਰੋਗ ਨੂੰ ਬਿਲਕੁਲ ਵੀ ਤਵੱਜੋ ਨਹੀਂ ਦਿੱਤੀ ਜਾਂਦੀ, ਇਸ ਨੂੰ ਮੰਨਿਆ ਨਹੀਂ ਜਾਂਦਾ ਕਿ ਕੋਈ ਮਾਨਸਿਕ ਤੌਰ 'ਤੇ ਬਿਮਾਰ ਹੋ ਸਕਦਾ ਹੈ, ਭਾਵੇਂ ਕਿ ਉਹ ਫਿਜ਼ੀਕਲੀ ਪੂਰਾ ਫਿੱਟ ਵੀ ਹੋਵੇ। ਪਰ ਸਮੇਂ ਦੇ ਅਨੁਸਾਰ ਜਿੱਥੇ ਅਸੀਂ ਅੱਜ ਬੈਠੇ ਹਾਂ ਤਾਂ ਸਾਨੂੰ ਇੱਥੇ ਸਮਝਣਾ ਚਾਹੀਦਾ ਹੈ ਕਿ ਮਾਨਸਿਕ, ਕਿ ਕੋਈ ਬੰਦਾ ਮਾਨਸਿਕ ਤੌਰ 'ਤੇ ਕਮਜ਼ੋਰ ਹੈ ਜਾਂ ਡਿਪਰੈਸਡ ਹੈ ਜਾਂ ਦੁਖੀ ਹੈ ਤਾਂ ਉਹ ਬਾਕੀ ਕੰਮ ਵੀ ਨਹੀਂ ਕਰ ਸਕਦਾ, ਤੇ ਇਸ ਨੂੰ ਪਹਿਚਾਨਣ ਦੀ ਲੋੜ ਹੈ। ਇਹ ਇਸਦਾ ਇਲਾਜ ਹੈ, ਇਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਭ ਤੋਂ ਵੱਡੀ ਸਪੋਰਟ ਦੀ ਲੋੜ ਹੈ, ਉਹਨਾਂ ਦੇ ਆਲੇ ਦੁਆਲੇ ਵਾਲਿਆਂ ਦੀ, ਉਹਨਾਂ ਦੇ ਦੋਸਤਾਂ ਦੀ। ਮੈਂ ਸਾਰਿਆਂ ਨੂੰ ਤੁਹਾਡੇ ਮੀਡੀਆ ਦੇ ਥਰੂ ਅਪੀਲ ਕਰਾਂਗਾ ਕਿ ਤੁਹਾਨੂੰ ਜੇ ਲੱਗਦਾ ਹੈ ਕਿ ਤੁਹਾਨੂੰ ਕੋਈ ਵੀ ਮੁਸ਼ਕਲ ਪੇਸ਼ ਆ ਰਹੀ ਹੈ ਜਾਂ ਤੁਹਾਡੇ ਕਿਸੇ ਦੋਸਤ ਮਿੱਤਰ ਜਾਂ ਕਿਸੇ ਜਾਣਕਾਰ ਨੂੰ, ਤਾਂ ਉਹਨਾਂ ਨੂੰ ਸਾਡੇ ਨਾਲ ਜੋੜੋ। ਅਸੀਂ ਉਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਾਂਗੇ, ਇਹ ਸਭ ਤੋਂ ਸਾਡਾ ਮੇਨ ਮੁੱਦਾ ਹੈ, ਤੇ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਚੰਗੇ ਫਿਊਚਰ ਦੇ ਵੱਲ ਲੈ ਕੇ ਜਾਵਾਂਗੇ। ਹੁਣ ਹਰ ਇੱਕ ਚੀਜ਼ ਦਾ ਇੱਥੇ ਇਲਾਜ ਹੈ।
ਦੋਸਤੋ, ਅਸੀਂ ਗੱਲਬਾਤ ਕਰੇ ਹਾਂ ਜਜਬੀਰ ਸਿੰਘ ਹੋਰਾਂ ਨਾਲ, ਜਿਨ੍ਹਾਂ ਨੂੰ ਮੈਲਬਰਨ ਦੇ ਉੱਤਰੀ ਕੇਂਦਰ ਵਿੱਚ ਵਿਟਲਸੀ ਕਾਉਂਸਲ ਨੇ ਕਮਿਊਨਿਟੀ ਵੈਲਬੀਇੰਗ ਅਫਸਰ ਥਾਪਿਆ ਹੈ। ਜਜਬੀਰ ਜੀ, ਹੁਣ ਗੱਲਬਾਤ ਮੈਂ ਕਰਨਾ ਚਾਹਾਂਗੀ ਘਰੇਲੂ ਹਿੰਸਾ ਦੇ ਨਿਵਾਰਨ ਬਾਰੇ। ਦੇਖੋ, ਵਿਟਲਸੀ ਕਾਉਂਸਲ ਬਾਰੇ SBS ਨੇ ਵੀ ਕਾਫੀ ਪਹਿਲਕਦਮੀ ਕੀਤੀ ਸੀ, ਅਸੀਂ ਕੁਝ ਰਿਪੋਰਟਸ ਕੀਤੀਆਂ ਸਨ ਜਿਸ ਵਿੱਚ ਪਤਾ ਚੱਲਿਆ ਸੀ ਕਿ ਲਗਾਤਾਰ ਮਹਿਲਾਵਾਂ ਵੱਲੋਂ, ਭਾਰਤੀ ਪਿਛੋਕੜ ਦੀ ਮਹਿਲਾਵਾਂ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ, ਖਾਸ ਤੌਰ 'ਤੇ ਵਿਟਲਸੀ ਕਾਉਂਸਲ ਵਿੱਚ ਜਿਹੜੇ ਵਸੇ ਹੋਏ ਹਨ। ਸੋ ਉਸ ਤੋਂ ਕਾਫੀ ਮਤਲਬ ਪ੍ਰਤੀਕਿਰਿਆ ਸਾਹਮਣੇ ਆਈ ਸੀ ਉਸ ਰਿਪੋਰਟ ਤੋਂ ਬਾਅਦ, ਅਤੇ ਹੁਣ ਅਸੀਂ ਇਹ ਸੁਣ ਰਹੇ ਹਾਂ ਕਿ ਤੁਹਾਨੂੰ ਕਮਿਊਨਿਟੀ ਵੈਲਬੀਇੰਗ ਅਫਸਰ ਉੱਥੇ ਥਾਪਿਆ ਗਿਆ ਹੈ। ਕੀ ਇੱਕੋ ਕੈਟਲਿਸਟ ਸੀ ਅਤੇ ਹੁਣ ਤੁਸੀਂ ਫੈਮਿਲੀ ਵਾਇਲੈਂਸ ਪ੍ਰੀਵੈਂਸ਼ਨ ਵਾਸਤੇ ਕੀ ਕੰਮ ਕਰ ਸਕਦੇ ਹੋ?
ਹਾਂਜੀ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਸ ਪੋਜੀਸ਼ਨ ਨੂੰ ਕ੍ਰੀਏਟ ਕਰਨ ਪਿੱਛੇ ਤੁਹਾਡੇ ਦੁਆਰਾ ਜੋ ਅਵੇਅਰਨੈਸ ਜਾਂ ਜਾਗਰੂਕਤਾ ਲਿਆਂਦੀ ਗਈ ਉਹ ਇੱਕ ਮੇਨ ਮੁੱਦਾ ਸੀ। ਇਹੀ ਕਾਰਨ ਹੈ ਕਿ ਭਾਵੇਂ ਕਿ ਜੋ ਪੋਜੀਸ਼ਨ ਦਾ ਓਵਰਆਲ ਵਿਊ ਕੋਵਿਡ ਦੇ ਸਾਰੇ ਇੰਪੈਕਟਾਂ ਦੇ ਵੱਲ ਹੈ, ਪਰ ਡੋਮੈਸਟਿਕ ਵਾਇਲੈਂਸ ਜਾਂ ਘਰੇਲੂ ਹਿੰਸਾ ਇਹਦਾ ਇੱਕ ਮੇਨ ਟੀਚਾ ਹੈ ਇਸ ਨੂੰ ਪ੍ਰੀਵੈਂਟ ਕਰਨ ਦਾ ਤੇ ਫੈਮਿਲੀ ਨੂੰ ਇੱਕ ਜੋੜ ਰੱਖਣ ਲਈ। ਤੇ ਇਸੇ ਕਾਰਨ ਹੀ ਮੈਨੂੰ ਬ੍ਰਦਰਹੁੱਡ ਆਫ ਸੇਂਟ ਲਾਰੈਂਸ ਦੇ ਨਾਲ ਜੋੜਿਆ ਗਿਆ ਹੈ ਜਿੱਥੇ ਕਿ ਸੇਫਰ ਅਤੇ ਸਟਰੋਂਗਰ ਕਮਿਊਨਿਟੀ ਪ੍ਰੋਗਰਾਮ ਬਹੁਤ ਜੋ ਕਿ ਸਕਸੈਸਫੁਲੀ ਚੱਲ ਰਿਹਾ ਹੈ ਉਹਦੇ ਅੰਡਰ ਸਾਨੂੰ ਹੈਲਦੀ ਰਿਲੇਸ਼ਨਸ਼ਿਪਸ ਜੋ ਮੁੱਦੇ ਨੂੰ ਅੱਗੇ ਲੈ ਕੇ ਆ ਰਹੇ ਹਾਂ ਤਾਂ ਜੋ ਕਿ ਅਸੀਂ ਘਰ ਦੇ ਵਿੱਚ ਮੇਲ ਤੇ ਫੀਮੇਲ ਜਾਂ ਬਾਹਰ ਸੋਸਾਇਟੀ ਦੇ ਵਿੱਚ ਮੇਲ ਤੇ ਫੀਮੇਲ ਅਲੱਗ ਅਲੱਗ ਨਾ ਚੱਲਣ, ਮੈਂ ਤੇ ਤੂੰ ਵਾਲੀ ਸਿਚੁਏਸ਼ਨ ਨਹੀਂ ਹੋਣੀ ਚਾਹੀਦੀ, ਇਹ ਸਾਰੇ ਅਸੀਂ ਦੇ ਮੁੱਦੇ ਸਿਧਾਂਤ ਤੇ ਚੱਲੀਏ। ਇੱਥੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਘਰੇਲੂ ਹਿੰਸਾ ਦੀ ਤਾਂ ਜਿਵੇਂ ਤੁਸੀਂ ਕਿਹਾ ਕਿ ਫੀਮੇਲ ਦੀ ਅੱਗੇ ਜ਼ਿਆਦਾ ਆਉਂਦੀਆਂ ਹਨ ਤੇ ਪਰ ਜਦੋਂ ਤੱਕ ਇੱਕ ਜੋ ਮੁੱਦਾ ਹੈ ਇੱਕ ਔਰਤ ਤੇ ਮਰਦ ਦਾ ਹੈ ਤਾਂ ਜਦੋਂ ਤੱਕ ਮਰਦ ਐਜ਼ ਅ ਚੇਂਜ ਏਜੰਟ ਅੱਗੇ ਨਹੀਂ ਆਉਂਦੇ ਤਾਂ ਇਹ ਸੋਲੂਸ਼ਨ ਇਸਦਾ ਕੋਈ ਹੱਲ ਨਿਕਲਣਾ ਨਾਮੁਮਕਿਨ ਲੱਗਦਾ ਹੈ। ਤਾਂ ਇਸ ਲਈ ਇਸੇ ਨੂੰ ਅੱਗੇ ਰੱਖ ਕੇ ਹੀ ਅਸੀਂ ਆਪਣੀ ਕਮਿਊਨਿਟੀ ਦੇ ਮੇਲ ਮੈਂਬਰ ਤੱਕ ਅਪਰੋਚ ਕਰ ਰਹੇ ਹਾਂ ਕਿ ਉਹਨਾਂ ਦੇ ਵੀ ਫੀਡਬੈਕ ਲਈ ਜਾਵੇ, ਉਹਨਾਂ ਦਾ ਵਿਊ ਲਿਆ ਜਾਵੇ, ਉਹਨਾਂ ਨੂੰ ਸਿਰਫ ਇੱਕ ਪ੍ਰਪਰੇਟਰ ਦੇ ਤੌਰ ਤੇ ਹੀ ਨਾ ਗਿਣਿਆ ਜਾਵੇ, ਉਹ ਵੀ ਆਪਣੇ ਸਮਾਜ ਦੀ ਭਲਾਈ ਚਾਹੁੰਦੇ ਹਨ ਤੇ ਉਹ ਉਸੇ ਮੁੱਦੇ ਨੂੰ ਰੱਖ ਕੇ ਅਸੀਂ ਆਉਣ ਵਾਲੇ ਫਿਊਚਰ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਲਿਖਣ ਬਾਰੇ ਸੋਚ ਰਹੇ ਹਾਂ ਤੇ ਜਿਵੇਂ ਜਿਵੇਂ ਫੀਡਬੈਕ ਮਿਲ ਰਹੀ ਹੈ ਉਹ ਅੱਗੇ ਵੱਧ ਰਹੇ ਹਨ।
ਸੋ ਜ਼ਾਹਿਰ ਤੌਰ 'ਤੇ ਪ੍ਰਮੁੱਖ ਤੌਰ 'ਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹ ਹੈ ਕਿ ਆਦਮੀਆਂ ਨੂੰ ਆਪਣੇ ਨਾਲ ਕਿਵੇਂ ਲੈ ਕੇ ਚੱਲਣਾ ਅਤੇ ਉਹਨਾਂ ਨੂੰ ਪਾਰਟ ਆਫ ਦ ਸੋਲੂਸ਼ਨ ਕਿਵੇਂ ਬਣਾਉਣਾ, ਇਹ ਤੁਹਾਡਾ ਮੰਤਵ ਹੈ ਜੀ?
ਹਾਂਜੀ ਬਿਲਕੁਲ ਜੀ, ਕਿਉਂਕਿ ਹੁਣ ਤੱਕ ਜੋ ਮੇਲ ਮੈਂਬਰ ਹਨ ਉਹਨਾਂ ਨੂੰ ਸਿਰਫ ਜਿਵੇਂ ਮੈਂ ਪਹਿਲਾਂ ਕਿਹਾ ਪ੍ਰਪੇਟਰ ਦੇ ਤੌਰ 'ਤੇ ਹੀ ਗਿਣਿਆ ਜਾਂਦਾ ਹੈ, ਭਾਵੇਂ ਕਿ ਬਹੁਤ ਹੀ ਥੋੜ੍ਹੇ ਮੇਲ ਮੈਂਬਰ ਹੋਣਗੇ ਜਿਹੜੇ ਕਿ ਫੈਮਿਲੀ ਹਿੰਸਾ ਦੇ ਜਿਹੜੇ ਇਨਵੋਲਵ ਹੋਏ ਹੋਣਗੇ। ਮੈਂ ਵੀ ਮੰਨਦਾ ਹਾਂ ਕਿ ਮੇਲ ਮੈਂਬਰ ਉੱਤੇ ਵੀ ਫੈਮਿਲੀ ਹਿੰਸਾ ਘਰੇਲੂ ਹਿੰਸਾ ਹੁੰਦੀ ਹੈ, ਉਹ ਵੀ ਉਸਦੇ ਸ਼ਿਕਾਰ ਹੁੰਦੇ ਹਨ, ਕਈ ਕਾਰਨਾਂ ਕਰਕੇ ਉਹ ਅੱਗੇ ਨਹੀਂ ਵੀ ਆਉਂਦੇ, ਪਰ ਜਿੱਥੇ ਫੀਮੇਲਸ ਦੇ ਨਾਲ ਵੀ ਹਿੰਸਾ ਹੁੰਦੀ ਹੈ ਤਾਂ ਉੱਥੇ ਵੀ ਉਹਨਾਂ ਦਾ ਚੁੱਪ ਰਹਿਣਾ ਇੱਕ ਤਰੀਕੇ ਨਾਲ ਉਸਨੂੰ ਬੜੋਤਰੀ ਦਿੰਦਾ ਹੈ। ਤਾਂ ਇੱਥੇ ਮੇਨ ਜੋ ਸਾਡਾ ਜੋ ਟੀਚਾ ਹੋਏਗਾ ਅੱਗੇ ਇਹੀ ਹੋਏਗਾ ਕਿ ਅਸੀਂ ਸਾਰਿਆਂ ਨੇ ਰਲ ਕੇ ਆਪਣੀ ਕਮਿਊਨਿਟੀ ਨੂੰ ਅਪਲਿਫਟ ਕਰਨਾ ਹੈ, ਅਸੀਂ ਜੇਕਰ ਆਪਣੇ ਫਿਊਚਰ ਬਾਰੇ ਸੋਚਣਾ ਹੈ, ਜੋ ਸਾਡੀ ਜਿਹੜੀ ਸਭ ਤੋਂ ਮੇਨ ਜੋ ਹੈ ਕਿ ਸਾਡੇ ਜੋ ਬੱਚੇ ਕੱਲ੍ਹ ਨੂੰ ਵੱਡੇ ਹੋ ਰਹੇ ਹਨ ਉਹਦੇ ਵਿੱਚ ਤੇ ਸਾਡੀ ਅੱਜ ਦੀ ਜਨਰੇਸ਼ਨ ਵਿੱਚ ਇੱਕ ਵੱਡਾ ਗੈਪ ਪੈ ਜਾਏਗਾ ਜੇਕਰ ਅਸੀਂ ਅੱਜ ਇਸ ਦੇ ਬਾਰੇ ਕੁਛ ਨਾ ਕੀਤਾ ਤਾਂ।
ਜੀ ਜੀ, ਇੱਕ ਸਵਾਲ ਮੈਂ ਜ਼ਰੂਰ ਪੁੱਛਾਂਗੀ ਜਸਬੀਰ ਜੀ, ਘਰੇਲੂ ਹਿੰਸਾ ਦੀ ਪਰਿਭਾਸ਼ਾ ਬਾਰੇ ਤੁਹਾਡਾ ਤਜਰਬਾ ਤੁਹਾਨੂੰ ਕੀ ਦੱਸਦਾ ਹੈ ਕਿ ਭਾਰਤੀ ਭਾਈਚਾਰਾ ਜਿਹੜਾ ਇੱਥੇ ਆਸਟ੍ਰੇਲੀਆ ਵਿੱਚ ਵਸਿਆ ਹੈ, ਕੀ ਉਹਨਾਂ ਨੂੰ ਪੂਰਾ ਇਲਮ ਹੈ ਕਿ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਦੀ ਕੀ ਪਰਿਭਾਸ਼ਾ ਹੈ? ਕਿਉਂਕਿ ਆਮ ਤੌਰ 'ਤੇ ਲੋਕ ਇਹੀ ਸੋਚਦੇ ਨੇ ਕਿ ਘਰੇਲੂ ਹਿੰਸਾ ਦਾ ਮਤਲਬ ਹੈ ਕੁੱਟਮਾਰ ਕਰਨਾ, ਜਿਨਸੀ ਪੱਧਰ 'ਤੇ ਵਾਰ ਕਰਨਾ, ਪਰ ਇੱਥੇ ਦੇ ਜਿਹੜੇ ਕਾਨੂੰਨ ਨੇ ਉਹ ਤਾਂ ਜਜ਼ਬਾਤੀ ਪੱਧਰ 'ਤੇ, ਆਰਥਿਕ ਪੱਧਰ 'ਤੇ, ਮਾਨਸਿਕ ਪੱਧਰ 'ਤੇ ਵੀ ਜਿਹੜਾ ਸ਼ੋਸ਼ਣ ਹੁੰਦਾ ਹੈ ਉਸਨੂੰ ਵੀ ਘਰੇਲੂ ਹਿੰਸਾ ਗਿਣਦੇ ਹਨ, ਪਰ ਕਿੰਨੇ ਕੁ ਲੋਕ ਸਾਡੇ ਭਾਈਚਾਰੇ ਤੋਂ ਹਨ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ?
ਇਹ ਬਹੁਤ ਹੀ ਇੰਪੋਰਟੈਂਟ ਸਵਾਲ ਹੈ, ਇਸ ਦੇ ਬਾਰੇ ਅਵੇਅਰਨੈਸ ਹੋਣੀ ਜ਼ਰੂਰੀ ਹੈ। ਜੋ ਲੀਗਲ ਤੌਰ 'ਤੇ ਫੈਮਿਲੀ ਵਾਇਲੈਂਸ ਇਕੱਲੇ ਫਿਜ਼ੀਕਲ ਅਬਿਊਜ਼ ਤੱਕ ਨਹੀਂ ਹੈ, ਇਸ ਦੇ ਵਿੱਚ ਇਮੋਸ਼ਨਲ, ਵਰਬਲ, ਫਾਈਨੈਂਸ਼ੀਅਲ ਕੰਟਰੋਲ, ਕਿਸੇ ਵੀ ਤਰ੍ਹਾਂ ਦਾ ਵਿਤਕਰਾ ਜਿੱਥੇ ਇੱਕ ਔਰਤ ਇੱਕ ਮਰਦ ਦੇ ਬਰਾਬਰ ਨਹੀਂ ਗਿਣੀ ਜਾਂਦੀ ਉਹ ਇੱਕ ਘਰੇਲੂ ਹਿੰਸਾ ਜਾਂ ਫੈਮਿਲੀ ਵਾਇਲੈਂਸ ਦੇ ਅੰਡਰ ਆਉਂਦਾ ਹੈ। ਤੇ ਸਾਡੇ ਜੇਕਰ ਅਸੀਂ ਪਿਛੋਕੜ ਇੰਡੀਆ ਤੋਂ ਲਾਈਏ ਜਾਂ ਪੰਜਾਬ ਤੋਂ ਲਾਈਏ ਤਾਂ ਉੱਥੇ ਘਰ ਦੇ ਵਿੱਚ ਇੱਕ ਮੇਲ ਮੈਂਬਰ ਹੀ ਸਭ ਸਾਰੇ ਡਿਸੀਜ਼ਨ ਲੈਂਦੇ ਹਨ, ਫੀਮੇਲਸ ਉੱਥੇ ਆਪਣੇ ਆਪ ਉਸਨੂੰ ਮੰਨਦੀਆਂ ਤੇ ਇੱਕ ਨੋਰਮ ਸਮਝਿਆ ਜਾਂਦਾ ਹੈ। ਪਰ ਇੱਥੇ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇੱਥੋਂ ਦੀ ਹਾਲਾਤਾਂ ਦੇ ਅਨੁਸਾਰ ਸਾਨੂੰ ਜਿਵੇਂ ਕਿ ਅਸੀਂ ਦੇ ਸਿਧਾਂਤ ਦੇ ਨਾਲ ਚੱਲਣਾ ਪਏਗਾ ਕਿ ਕੋਈ ਵੀ ਡਿਸੀਜ਼ਨ ਲਈਏ ਰਲ ਮਿਲ ਕੇ ਲਈਏ। ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਸਾਡੀ ਜੋ ਅਗਲੀ ਜਨਰੇਸ਼ਨ ਆਉਣ ਵਾਲੀ ਹੈ, ਜੋ ਜਿਵੇਂ ਕਿ ਜ਼ਿਆਦਾਤਰ ਬੱਚੇ ਇੱਥੇ ਸਟੂਡੈਂਟ ਦੇ ਤੌਰ 'ਤੇ ਆਏ, ਜ਼ਿਆਦਾਤਰ ਲੋਕ ਇੱਥੇ ਸਟੂਡੈਂਟ ਆਏ, ਪਰ ਉਹਨਾਂ ਦੇ ਹੁਣ ਜਾਂ ਅਗਲੀ ਜਨਰੇਸ਼ਨ ਸ਼ੁਰੂ ਹੋ ਰਹੀ ਹੈ ਤਾਂ ਉੱਥੇ ਸਾਨੂੰ ਬਹੁਤ ਵੱਡਾ ਚੈਲੰਜ ਮਹਿਸੂਸ ਕਰਨਾ ਪਏਗਾ, ਕਿਉਂਕਿ ਉੱਥੇ ਉਹਨਾਂ ਜੋ ਨਵੀਂ ਜਨਰੇਸ਼ਨ ਹੈ ਉਸਦੀ ਸੋਚ ਇੱਥੋਂ ਦੇ ਹਿਸਾਬ ਨਾਲ ਹੈ ਅਤੇ ਸਾਡੀ ਸੋਚ ਪੁਰਾਣੇ, ਤਾਂ ਇਹ ਇੱਕ ਬਹੁਤ ਵੱਡਾ ਦਵੰਦ ਹੋ ਜਾਏਗਾ। ਤੇ ਜਦੋਂ ਤੱਕ ਜਿੰਨਾ ਜਲਦੀ ਇਸ ਚੀਜ਼ ਦੀ ਅਵੇਅਰਨੈਸ ਸਾਨੂੰ ਆ ਜਾਏਗੀ ਤਾਂ ਸਾਡੀ ਟ੍ਰਾਂਜੀਸ਼ਨ ਬਹੁਤ ਸੌਖੀ ਹੋ ਜਾਏਗੀ ਤੇ ਸਾਡੇ ਅੱਜ ਵੀ ਸੁਧਰ ਜਾਏਗਾ ਤੇ ਸਾਡਾ ਫਿਊਚਰ ਵੀ ਚੰਗਾ ਹੋਏਗਾ।
ਤੇ ਅਗਰ ਕੋਈ ਇੱਕ ਗੱਲ ਤੁਸੀਂ ਕਹਿਣਾ ਚਾਹੋ ਲੋਕਾਂ ਨੂੰ ਕਿ ਉਹ ਆਪਣੇ ਪੱਲੇ ਬੰਨ ਸਕਣ ਘਰੇਲੂ ਹਿੰਸਾ ਨੂੰ ਰੋਕਣ ਵਾਸਤੇ ਆਪਣੇ ਘਰ 'ਚ ਉਹ ਕੀ ਕਰ ਸਕਦੇ ਹਨ, ਉਹ ਕਿਹੜੀ ਗੱਲ ਇੱਕ ਹੋਵੇਗੀ?
ਹਾਂਜੀ, ਹਰ ਕਿਸੇ ਘਰ ਦੇ ਆਪਣੇ ਆਪਣੇ ਪਰਦੇ ਹੁੰਦੇ ਹਨ। ਹਰ ਕਿਸੇ ਨੂੰ ਇਹ ਡਰ ਹੁੰਦਾ ਕਿ ਲੋਕੀ ਕੀ ਕਹਿਣਗੇ। ਸਾਨੂੰ ਲੋਕੀ ਕੀ ਕਹਿਣਗੇ ਦੇ ਸਿਧਾਂਤ ਤੋਂ ਪਾਸੇ ਹੋ ਕੇ ਸਾਨੂੰ ਆਪਣਾ ਤੇ ਆਪਣਿਆਂ ਦੇ ਬਾਰੇ ਸੋਚਣਾ ਚਾਹੀਦਾ ਹੈ। ਜੇ ਸਾਨੂੰ ਕੋਈ ਵੀ ਮੁਸ਼ਕਿਲ ਆ ਰਹੀ ਹੈ ਜਾਂ ਕੁਛ ਵੀ ਪ੍ਰੋਬਲਮ ਆ ਰਹੀ ਹੈ, ਉਸਦਾ ਹੱਲ ਹੈ। ਜਿੰਨਾ ਅਸੀਂ ਇਸ ਦੇ ਉੱਤੇ ਪਰਦੇ ਪਾਈ ਜਾਵਾਂਗੇ, ਇਹ ਇੱਕ ਖਤਰਨਾਕ ਰੂਪ ਧਾਰਨ ਕਰਦੀ ਜਾਏਗੀ। ਤਾਂ ਇਸ ਲਈ ਸਾਨੂੰ ਸਮੇਂ ਦੇ ਉੱਤੇ ਹੀ ਹਰ ਇੱਕ ਚੀਜ਼ ਦਾ ਹੱਲ ਲੱਭਣਾ ਚਾਹੀਦਾ ਹੈ। ਤੇ ਇੱਥੇ ਹੱਲ ਲੱਭਣ ਲਈ ਜਾਂ ਤੁਹਾਡੀ ਸਹਾਇਤਾ ਲਈ ਬਹੁਤ ਸਾਰੇ ਪ੍ਰੋਗਰਾਮ ਹਨ, ਬਹੁਤ ਸਾਰੇ ਇੰਸਟੀਟਿਊਟ ਹਨ ਜਿਹੜੇ ਕਿ ਤੁਹਾਨੂੰ ਹੈਲਪ ਕਰ ਸਕਦੇ ਹਨ। ਮੈਂ ਆਪਣਾ ਈਮੇਲ ਤੁਹਾਡੇ ਕੋਲ ਛੱਡ ਦੇਵਾਂਗਾ, ਆਪਣਾ ਫੋਨ ਨੰਬਰ ਵੀ। ਤੁਸੀਂ ਪੂਰੀ ਪ੍ਰਾਈਵੇਸੀ ਤੁਹਾਡੀ ਰੱਖੀ ਜਾਏਗੀ, ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਹੈਲਪ ਦੀ ਲੋੜ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ।
ਇੱਕ ਹੋਰ ਗੱਲ ਆਮ ਅਸੀਂ ਸੁਣਦੇ ਹਾਂ, ਲੋਕ ਕਹਿੰਦੇ ਨੇ ਜੀ ਉਹ ਉਹਨਾਂ ਦੇ ਘਰੇਲੂ ਮਾਮਲਾ, ਅਸੀਂ ਵਿੱਚ ਨਹੀਂ ਪੈ ਸਕਦੇ। ਅਗਰ ਕੋਈ ਬੰਦਾ ਵੇਖ ਵੀ ਰਿਹਾ, ਕੋਈ ਗੁਆਂਢੀ ਹੋਵੇ, ਕੋਈ ਦੋਸਤ ਹੋਵੇ, ਯਾਰ ਮਿੱਤਰ ਹੋਵੇ, ਉਹ ਆਪਣੇ ਸਾਹਮਣੇ ਇਹ ਸਭ ਕੁਝ ਵਾਪਰਦਾ ਵੇਖਦੇ ਵੀ ਹਨ, ਉਹ ਵਿੱਚ ਨਹੀਂ ਪੈਂਦੇ ਕਿਉਂਕਿ ਲੱਗਦਾ ਉਹਨਾਂ ਦਾ ਆਪਸੀ ਮਾਮਲਾ ਹੈ। ਕੀ ਇਸ ਤਰ੍ਹਾਂ ਇਹਨੂੰ ਅਣਗਹਿਲੇ ਕਰਨਾ ਇਹ ਵੀ ਸਹੀ ਹੈ, ਜਾਂ ਕੀ ਕੀਤਾ ਜਾ ਸਕਦਾ ਹੈ ਤਾਂ ਕਿ ਦੋਸਤੀ ਵੀ ਬਰਕਰਾਰ ਰਹੇ ਪਰ ਸੁਰੱਖਿਆ ਵੀ ਹੋਵੇ?
ਜੇਕਰ ਅਸੀਂ ਲੀਗਲੀ ਦੇਖੀਏ ਤਾਂ ਜੇਕਰ ਕੋਈ ਫੈਮਿਲੀ ਹਿੰਸਾ ਜਾਂ ਡੋਮੈਸਟਿਕ ਵਾਇਲੈਂਸ ਨੂੰ ਦੇਖਦਾ ਵੀ ਹੈ ਤਾਂ ਉਹ ਵੀ ਓਨਾ ਹੀ ਗੁਨਾਹਗਾਰ ਹੈ ਜਿੰਨਾ ਕਰਨ ਵਾਲਾ। ਨੋ ਡਾਊਟ ਸਾਡੇ 'ਚ ਇਹ ਸਾਡੇ ਸਮਾਜ 'ਚ ਇਹ ਸੋਚਿਆ ਜਾਂਦਾ ਕਿ ਇਹ ਤਾਂ ਉਹਨਾਂ ਦਾ ਆਪਣਾ ਮਾਮਲਾ ਹੈ, ਪਰ ਜੇਕਰ ਅਸੀਂ ਚੰਗੀ ਤਰ੍ਹਾਂ ਸੋਚੀਏ ਜੇ ਅਸੀਂ ਉਹਨਾਂ ਲੋਕਾਂ ਦੀ ਜੋ ਕਿ ਇਸ ਪ੍ਰੋਬਲਮ 'ਚੋਂ ਲੰਘ ਰਹੇ ਹਨ, ਜੇ ਉਹਨਾਂ ਦੀ ਅਸੀਂ ਉਸੇ ਵੇਲੇ ਮਦਦ ਕਰ ਦਈਏ ਕਿਸੇ ਵੀ ਤਰੀਕੇ ਨਾਲ, ਤਾਂ ਉਹਨਾਂ ਦਾ ਫਿਊਚਰ ਦੇ ਵਿੱਚ ਜੋ ਰਿਲੇਸ਼ਨਸ਼ਿਪ ਹੈ ਜਾਂ ਉਹਨਾਂ ਦੇ ਸੋਸ਼ਲ ਇਸ਼ੂ ਹਨ ਉਹ ਸਾਰੇ ਚੰਗੇ ਹੋ ਜਾਣਗੇ। ਸਾਨੂੰ ਦੂਰ ਦਾ ਸੋਚਣਾ ਚਾਹੀਦਾ ਹੈ। ਜੇਕਰ ਅਸੀਂ ਉਹਨਾਂ ਤੋਂ ਅੱਖਾਂ ਬੰਦ ਕਰ ਲਵਾਂਗੇ ਤਾਂ ਇਹ ਬਿਮਾਰੀ ਸਾਡੀ ਪੂਰੀ ਸੁਸਾਇਟੀ ਦੇ ਵਿੱਚ ਹਰ ਇੱਕ ਥਾਂ ਤੇ ਛੋਟੇ ਛੋਟੇ ਤਰੀਕੇ ਨਾਲ ਪਨਪਦੀ ਰਹੇਗੀ ਤੇ ਪੂਰੀ ਸੁਸਾਇਟੀ ਕਦੇ ਵੀ ਸਮਾਜਿਕ ਤੌਰ ਤੇ ਸਾਡੀ ਕਦੇ ਵੀ ਅੱਗੇ ਤਰੱਕੀ ਨਹੀਂ ਹੋ ਸਕਦੀ। ਸਾਨੂੰ ਇਸ ਚੀਜ਼ ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇੱਕ ਘਰ ਦੀ ਲੜਾਈ ਨੂੰ ਉਸੇ ਘਰ ਦੀ ਲੜਾਈ ਨਹੀਂ ਸਮਝਣਾ ਚਾਹੀਦਾ। ਇਹ ਘਰ ਜੁੜ ਜੁੜ ਕੇ ਹੀ ਸਮਾਜ ਬਣਦਾ ਹੈ।
ਜਸਬੀਰ ਜੀ, ਕੀ ਵਿਟਲਸੀ ਕਾਉਂਸਲ ਪਹਿਲਾ ਕਾਉਂਸਲ ਹੈ ਜਿਸਨੇ ਭਾਰਤੀ ਭਾਈਚਾਰੇ ਵਾਸਤੇ ਇਸ ਤਰ੍ਹਾਂ ਦਾ ਕਮਿਊਨਿਟੀ ਵੈਲਬੀਇੰਗ ਅਫਸਰ ਥਾਪਿਆ ਹੈ? ਕੀ ਇਹੋ ਜਿਹੇ ਹੋਰ ਵੀ ਉਪਰਾਲੇ ਹਨ ਵਿਕਟੋਰੀਆ ਵਿੱਚ ਜਾਂ ਕਿਸੇ ਹੋਰ ਸੂਬੇ 'ਚ?
ਮੇਰੀ ਨੌਲੇਜ ਦੇ ਅਨੁਸਾਰ ਤਾਂ ਵਿਟਲਸੀ ਕਾਉਂਸਲ ਨੇ ਹੀ ਇਹ ਰੋਲ ਕ੍ਰੀਏਟ ਕੀਤਾ ਹੈ ਜੋ ਕਿ ਸਾਡੇ ਭਾਰਤੀ ਭਾਈਚਾਰੇ ਦੇ ਲਈ ਸਪੈਸੀਫਿਕਲੀ ਅਪੁਆਇੰਟ ਕੀਤਾ ਗਿਆ ਹੈ। ਨੋ ਡਾਊਟ ਇੱਥੇ ਪਹਿਲਾਂ ਇਸ਼ੂ ਆਏ ਹਨ ਜਿਵੇਂ ਕਿ SBS ਨੇ ਰਿਪੋਰਟ ਕੀਤਾ ਸੀ ਕਿ 2019 ਦੇ ਵਿੱਚ ਇੱਥੇ ਕਾਫੀ ਮਹਿਲਾਵਾਂ ਨੇ ਆਤਮ ਹੱਤਿਆ ਕੀਤੀ ਤੇ ਉਸ ਤੋਂ ਬਿਨਾਂ ਡੋਮੈਸਟਿਕ ਵਾਇਲੈਂਸ ਦੇ ਤੇ ਦੂਜੇ ਮੁੱਦੇ ਵੀ ਇੱਥੋਂ ਕਾਫੀ ਬਾਹਰ ਆਏ ਤੇ ਉਸ ਨੂੰ ਮੁੱਖ ਰੱਖਦਿਆਂ ਹੀ ਇਹਨਾਂ ਤੇ ਉਸ ਤੋਂ ਬਾਅਦ ਕੋਵਿਡ ਆ ਗਿਆ ਤਾਂ ਉਸਨੂੰ ਮੁੱਖ ਰੱਖਦਿਆਂ ਹੀ ਇਹ ਪੁਜੀਸ਼ਨ ਨੂੰ ਕ੍ਰੀਏਟ ਕੀਤਾ ਗਿਆ। ਤੇ ਜੇਕਰ ਮੈਂ ਦੂਜੀਆਂ ਕਾਉਂਸਲ ਜਾਂ ਦੂਜੇ ਸ਼ਹਿਰਾਂ ਦੇ ਵੱਲ ਵੀ ਦੇਖੀਏ ਤਾਂ ਨੋ ਡਾਊਟ ਜਿੱਥੇ ਜਿੱਥੇ ਸਾਡੀ ਕਮਿਊਨਿਟੀ ਹੈ ਉੱਥੇ ਇਸ ਤਰ੍ਹਾਂ ਦੀ ਪੁਜੀਸ਼ਨ ਦੀ ਲੋੜ ਹੈ। ਉਹਦਾ ਮੇਨ ਰੀਜ਼ਨ ਇਹ ਹੈ ਕਿ ਸਾਡੀ ਕਮਿਊਨਿਟੀ ਗੌਰਮੈਂਟ ਦੇ ਜੋ ਪ੍ਰੋਗਰਾਮ ਹਨ ਉਹਨਾਂ ਬਾਰੇ ਪੂਰੀ ਤਰ੍ਹਾਂ ਅਵੇਅਰ ਨਹੀਂ ਹੈ। ਇੱਥੇ ਗੌਰਮੈਂਟ ਵੱਲੋਂ ਜਾਂ ਗੌਰਮੈਂਟ ਦੇ ਦੂਜੇ ਸਰਵਿਸ ਪ੍ਰੋਵਾਈਡਰਾਂ ਦੇ ਬਹੁਤ ਪ੍ਰੋਗਰਾਮ ਚੱਲਦੇ ਹਨ। ਮੈਂ ਖੁਦ ਦੇਖਿਆ ਕਿ ਦੂਜੀਆਂ ਕਮਿਊਨਿਟੀਆਂ ਜੋ ਇੱਥੋਂ ਦੀਆਂ ਐਸਟੈਬਲਿਸ਼ ਕਮਿਊਨਿਟੀਆਂ ਬਣ ਚੁੱਕੀਆਂ ਹਨ ਉਹ ਉਹਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਤੇ ਉਹ ਜੋ ਲੋੜ ਹੈ ਉਸ ਲੋੜ ਲਈ ਹੈਲਪ ਲੈਣ ਤੋਂ ਕਤਰਾਉਂਦੇ ਨੇ। ਪਰ ਸਾਡੀ ਕਮਿਊਨਿਟੀ ਨੂੰ ਵੀ ਇਹ ਦੋਨੋਂ ਪਾਸੇ ਹੀ ਹੈ, ਸਾਡੀ ਕਮਿਊਨਿਟੀ ਨੂੰ ਵੀ ਅੱਗੇ ਆਉਣਾ ਪਏਗਾ ਜੋ ਪ੍ਰੋਗਰਾਮ ਚੱਲ ਰਹੇ ਹਨ ਉਹਨਾਂ ਦਾ ਪੂਰਾ ਫਾਇਦਾ ਉਠਾਉਣ ਲਈ। ਤੇ ਹਾਂ, ਮੈਂ ਗੌਰਮੈਂਟ ਨੂੰ ਵੀ ਅਪੀਲ ਕਰਦਾ ਹਾਂ, ਦੂਜੀਆਂ ਕਾਉਂਸਲ ਨੂੰ ਵੀ, ਕਿ ਉਹ ਵੀ ਇਸ ਤਰ੍ਹਾਂ ਦੀ ਪੁਜੀਸ਼ਨ ਲੋੜ ਦੇ ਅਨੁਸਾਰ ਜ਼ਰੂਰ ਕ੍ਰੀਏਟ ਕਰਨ ਤਾਂ ਜੋ ਸਾਡੀ ਕਮਿਊਨਿਟੀ ਸਾਡਾ ਇੰਡੀਅਨ ਕਮਿਊਨਿਟੀ ਵੀ ਆਸਟ੍ਰੇਲੀਅਨ ਸਮਾਜ ਦੇ ਨਾਲ ਜੁੜ ਕੇ ਅੱਗੇ ਵੱਧ ਸਕੇ।
ਸਾਡੇ ਵੱਲੋਂ ਤੇ ਮੈਂ ਤੁਹਾਨੂੰ ਮੁਬਾਰਕਬਾਦ ਹੀ ਪੇਸ਼ ਕਰਾਂਗੀ ਕਿ ਤੁਹਾਨੂੰ ਇਸ ਕੰਮ ਵਾਸਤੇ ਥਾਪਿਆ ਗਿਆ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵਿੱਚ ਸਫਲਤਾ ਹਾਸਲ ਕਰੋ ਕਿ ਜਿਹੜੇ ਵੀ ਲੋੜਵੰਦ ਹਨ ਜਿਨ੍ਹਾਂ ਨੂੰ ਲੋੜ ਹੈ ਤੁਸੀਂ ਉਹਨਾਂ ਨੂੰ ਸੇਵਾਵਾਂ ਨਾਲ ਜੋੜ ਸਕੋ ਤੇ ਚੰਗੇ ਪਰਿਵਾਰ ਖੁਸ਼ਹਾਲ ਪਰਿਵਾਰਾਂ ਦੀ ਜਿਹੜੀ ਉਸਾਰੀ ਹੈ ਉਹ ਇੱਕ ਇੱਕ ਪਰਿਵਾਰ ਇੱਕ ਇੱਕ ਘਰ ਤੋਂ ਹੀ ਹੁੰਦੀ ਹੈ ਤੇ ਅਗਰ ਤੁਸੀਂ ਉਸ ਵਿੱਚ ਮਦਦ ਕਰ ਸਕੋ ਮੇਰੇ ਖਿਆਲ ਪੂਰੇ ਸਮਾਜ ਵਾਸਤੇ ਬਹੁਤ ਹੀ ਵੱਡਾ ਇਹ ਕੰਮ ਹੋਵੇਗਾ। ਸੋ ਜੀ, ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭੇਚਾਵਾਂ।
ਧੰਨਵਾਦ ਮਨਪ੍ਰੀਤ ਜੀ, ਤੇ ਮੈਂ ਆਪਣੇ ਵੱਲੋਂ ਇਹ ਕੋਸ਼ਿਸ਼ ਲਗਾਤਾਰ ਜਾਰੀ ਰੱਖਾਂਗਾ। ਧੰਨਵਾਦ ਜੀ।
SBS.
This is SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।